ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਜੈਨ ਤੋਂ ਆਏ ਹੋਏ ਪ੍ਰੇਮੀ ਵਿਸ਼ਵੰਬਰ ਦਾਸ ਸੋ ਨਾਲ ਨੇ ਉਹਨਾਂ ਦੇ ਸਪੁੱਤਰ ਹਰਗੋਪਾਲ ਸੋ ਜਿਸ ਨੂੰ ਸਤਿਗੁਰੂ ਦੇ ਪੂਰਨ ਭਰੋਸਾ ਨਾਲ ਸੀ ਐਸਾ ਕੌਤਕ ਵਰਤਾਇਆ ਗੁਰਾਂ ਨੇ ਫਿਰ ਵਾਪਸ ਆਏ ਬੇਨਤੀਆਂ ਕੀਤੀਆਂ ਸਤਿਗੁਰੂ ਜੀ ਨੇ ਸੋਝੀ ਪਾਈ ਕਿ ਗੁਰਬਾਣੀ ਦੇ ਅੰਦਰ ਅਰਦਾਸ ਬੇਨਤੀ ਦੀ ਕਿੰਨੀ ਮਹਾਨਤਾ ਹੈ ਦੋ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਦਾਣ ਹੈ ਰਾਸ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖ ਰਾਸ ताको विघन न कहू लागे जा की प्रभा गए अरदास। सुवेस्ता महाराज ने अरदास नवदा भगती विच एक भगती है अरदास भगती। सो महाराज फरमाउंदे ने है ये भगती हुई परमात्मा दे नाल जुड़न दा सतगुरां दे नाल जुड़न दा एक तरीका अरदास बेनती हर काम तो पहला याद करना सतगुरां नूं ताकि काम दे विच विघन ना पवे कार्ज सफला होवे। शुरू तो लैके अरदासां बेनतियां गुरु घर दे विच चलियां आ रही ने हर कार्ज दे आरंभ विच अरदास। सो इस तरह हुण तक 43 अरदासां श्रवण कीतियां हन। सो अखीरली अरदास दे विच बेनती कीती सी कि सिदक मेरा रह आवे जद मैं किते गवाही आदक देवां जां हर जगह दे उत्ते मेरी लाज रखनी मेरा भरोसा ना डोले। आओ अगे 44वीं अरदास बख्शिश करदे ने प्यार सत्कार नाल रसना नूं करिए पवित्र गज के आखो सतनाम श्री वाहे गुरु साहिब जी। सतनाम श्री वाहे गुरु साहिब जी।
गुप्त काम अंतर जामी सबल जान।
हे अंतर जामी सतगुरु मेहर करो कोई गुप्त काम आ पिया है ऐसा जेड़ा होर किसी दे पास असी दस नहीं सकते। महाराज ने वचन किया है गोहज गल जी की कीजा सतगुरु पास। गुप्त तो गुप्त गल किते नहीं कर सकते आपा घरेलू मसला ऐसा खड़ा होया है। सो महाराज जी कहंदे ने उदों गुरां दे अगे जी की बिरथा होए। सो गुरपह अरदास कर हे अंतर जामी ये मेरा गुप्त काम सफल हो जावे।
बाहर ए तोत धावे जाहर परदेस जावे।
बाहर इधर उधर किते जाना होवे परदेस दे विच जाना होवे ता उत्थे प्रगट ही मेरा सत्कार होवे। हर जगह दे उत्ते मैनू रस्ता मिले किते भी जाके कोई मुश्किल ना आवे कोई विघन ना खड़ा होवे। इस तरह जिवें आपां कहने जहां जहां खालसा जी साहिब तां तां रच्छिया रियायत देख टेक फतेह बिरद की पैज अंत की जीत श्री साहिब जी सहाय। ये सारियां सहायतावां मंगियां ने किते भी जाइए देश प्रदेश विच जाइए आप जी हर जगह साड़ी मदद करो सहायता करो।
घर सब बेहाल भगत प्रितपाल।
हुण अगे अरदास बेनती करदे ने 46वीं घर दे विच फुट आदक पै जांदी है घर बेहाल हो जांदा है ते महाराज असीं तुहाडे गुरसिख भगत हुण कृपा करके पालना करो साड़ी मेहर करो जो परिवार दे विच आपस विच फुट ना पवे साडे परिवार विच एकता इतफाक बनिया रहे। ये फुट पैण ते नहीं बेनती करनी पहले ही शुरू कर देनी है शुरू तो लैके कि परिवार विच एकता इतफाक प्रेम भावना बनी रहे एक दूजे जिया नाल जिया दी बनी रहे प्यार बनिया रहे इस तरह एक दूजे च भरोसा बनिया रहे ये बेनतियां करनिया हन।
खजाने अकर कटेक राखा तुई एक।
तुसी एक राखे हो साडे खजाने दे अकरख हुंदा कढ़ना पैसा जिथे पैसे रखदे हैं सो टेक हुंदा रखना पैसा कढ़न वेले भी पैसा रखन वेले भी बेनती करे टीचर मूल ना थड़ींदो जिचर आप कृपाल शब्द फुट बाबा नानका खाह खर्च धन माल। इस तरह अपने खजाने की बरकत लई बेनती करे।
मिले विछड़े को आवे गुर जालम जाने सब आलम।
सारा आलम जानदा है महाराज कि जेड़े विछड़ जांदे ने विछोड़ा बड़ा जालम है ਤੁਸੀਂ ਉਹੀ ਕਿਰਪਾ ਕਰਨੀ ਹੈ। ਜੇ ਸਿੱਖ ਵਿਛੜ ਗਿਆ, ਕਿਤੇ ਚਲਿਆ ਗਿਆ ਹੈ, ਦੁਸ਼ਮਣ ਦੀ ਕੈਦ ਵਿੱਚ ਜਾ ਕੇ ਪੈ ਗਿਆ ਹੈ, ਤਾਂ ਹੁਣ ਇਸ ਵਿਛੋੜੇ ਨੂੰ ਤੁਸੀਂ ਹੀ ਕਿਰਪਾ ਕਰਨੀ, ਦੂਰ ਕਰਨਾ। ਇਸ ਤਰੀਕੇ ਨਾਲ ਕਹਿੰਦੇ ਨੇ, ਜਦੋਂ ਕਿਤੇ ਰੋਗ ਆ ਪਵੇ ਤਾਂ ਵੀ ਬੇਨਤੀ ਕਰੋ, ਰੋਗ ਜੁਰੇ ਸਤਿਗੁਰ ਸ਼ਾਂਤ, ਸਿੱਖ ਦੀ ਲਾਜ ਰੱਖੋ ਮਹਾਰਾਜ, ਮਿਹਰ ਭਰਿਆ ਹੱਥ ਰੱਖੋ, ਇਹ ਰੋਗ ਸ਼ਾਂਤ ਹੋਵੇ। ਕਿਉਂਕਿ ਪੁਰਾਣੇ ਟਾਈਮਾਂ ਵਿੱਚ ਰੋਗ ਇਕੱਠਾ ਅਟੈਕ ਕਰਦੇ ਸੀ, ਜਦੋਂ ਇੱਕ ਬਿਮਾਰੀ ਇੱਕ ਜਗ੍ਹਾ ਫੈਲੀ ਸਾਰੀ ਫੈਲ ਗਈ, ਪਲੇਗ ਆਦਿਕ ਦਾ ਫੈਲਣਾ, ਚੇਚਕ ਆਦਿਕ ਦਾ ਫੈਲਣਾ, ਉਦੋਂ ਬੇਨਤੀ ਕਰੇ ਕਿ ਮਹਾਰਾਜ ਇਹ ਰੋਗ ਸ਼ਾਂਤ ਹੋ ਜਾਵੇ ਚਾਰੇ ਪਾਸਿਓਂ, ਅਤੇ ਆਪਣੇ ਗੁਰਸਿੱਖਾਂ ਨੂੰ ਬਚਾਉਣਾ ਇਹਨਾਂ ਰੋਗਾਂ ਤੋਂ। ਇਸ ਤਰ੍ਹਾਂ ਜੇ ਕੋਈ ਕਿਤੇ ਫਸ ਜਾਵੇ ਦੁਸ਼ਮਣ ਦੇ ਚੱਕਰ ਵਿੱਚ, ਤਾਂ ਬੇਨਤੀ ਕਰਨੀ ਕਿ ਮਹਾਰਾਜ ਜ਼ਾਲਮਾਂ ਦੀ ਕੈਦ ਵਿੱਚੋਂ ਕੱਢੋ, ਜਾਂ ਇਹ ਜ਼ਾਲਮ ਵਿਛੋੜੇ ਤੋਂ ਬਚਾ ਕੇ ਰੱਖੋ।
ਖੁੱਲਾ ਗੁਰ ਦਰਬਾਰ ਇੱਛਾ ਬਿਹਾਰ।
ਹੁਣ ਇਹ ਅੱਗੇ ਅਰਦਾਸ, ਪੰਜਾਹਵੀਂ ਅਰਦਾਸ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਹੁਣ ਵਿਵਾਹ ਆਦਿਕ ਦਾ ਕਾਰਜ ਹੈ। ਅਰਦਾਸ ਵਿਵਾਹ ਰਚਾਉਣ ਦੀ ਆਗਿਆ ਸਤਿਗੁਰਾਂ ਤੋਂ ਲੈਣ ਵੇਲੇ ਅਰਦਾਸ ਕਰੇ ਕਿ ਹੇ ਸਤਿਗੁਰੂ, ਆਪ ਦੀ ਇੱਛਾ ਅਨੁਸਾਰ ਵਿਵਾਹ ਦਾ ਜਿਹੜਾ ਵਿਵਹਾਰ ਹੈ ਉਹ ਗੁਰੂ ਕੇ ਖੁੱਲ੍ਹੇ ਦਰ ਦੇ ਵਿੱਚ ਭਾਵ ਮਰਿਆਦਾ ਦੇ ਅਨੁਸਾਰ ਹੋਵੇ, ਕਿਸੇ ਗੱਲ ਦੀ ਕਮੀ ਨਾ ਆਵੇ, ਕੋਈ ਰੁਕਾਵਟ ਨਾ ਪਵੇ। ਇਹ ਤਾਂ ਆਪਾਂ ਕਈ ਅਰਦਾਸਾਂ ਦੇ ਵਿੱਚੋਂ ਕਰਦੇ ਹੀ ਹਾਂ, ਕਿਉਂਕਿ ਜਦੋਂ ਸ਼ਗਨ ਆਦਿਕ ਹੁੰਦੇ ਨੇ ਉਦੋਂ ਇਹ ਅਰਦਾਸ ਕੀਤੀ ਜਾਂਦੀ ਹੈ। ਇਹ ਵਿਵਾਹ ਕਾਰਜਾਂ ਲਈ ਅਰਦਾਸ ਬੇਨਤੀ ਹੈ, ਸੰਪੂਰਨ ਹੋਵੇ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਹਰ ਕਾਰਜ ਦੇ ਵਿੱਚ ਪਹਿਲਾਂ ਅਰਦਾਸ ਕਰਨੀ ਚੰਗੀ ਹੈ। ਕਿਉਂ? ਮਹਾਰਾਜ ਨੂੰ ਪਤਾ ਕਿ ਜ਼ਮਾਨਾ ਐਸਾ ਆ ਰਿਹਾ ਕਿ ਕੋਈ ਕਿਵੇਂ ਸ਼ਾਦੀ ਕਰੇਗਾ, ਕੋਈ ਕਿਵੇਂ ਕਰੇਗਾ। ਇਸ ਤਰ੍ਹਾਂ ਗੁਰਸਿੱਖਾਂ ਨੂੰ ਰੋਹ ਰੀਤੀ ਸਮਝਾ ਰਹੇ ਹਨ।
ਬਾਜ ਜੰਗ ਗੁਰਬਖਸ਼ੀ ਅਸੰਗ।
ਬਾਜ ਹੁੰਦਾ ਹੈ ਘੋੜਾ, ਘੋੜਾ ਖਰੀਦਣ ਵੇਲੇ ਅਰਦਾਸ ਬੇਨਤੀ ਕਰਦੇ ਮਹਾਰਾਜ ਤੁਸੀਂ ਵੀ ਕਿਰਪਾ ਰੱਖਣੀ ਹੈ, ਜੰਗੀ ਘੋੜਾ ਮਿਲੇ, ਸੋਹਣਾ ਫੁਰਤੀਲਾ ਹੋਵੇ, ਮਿਹਰ ਭਰਿਆ ਹੱਥ ਰੱਖਣਾ, ਅਤੇ ਇਹ ਜੰਗ ਦੇ ਵਿੱਚ ਘੋੜਾ ਪਿੱਛੇ ਨੂੰ ਨਾ ਭਜੇ, ਚੰਗਾ ਘੋੜਾ ਮਿਲੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਘੋੜਾ ਅੜੀ ਨਾ ਕਰੇ। ਤੋ ਇਸ ਤਰ੍ਹਾਂ ਦੀਆਂ ਬੇਨਤੀਆਂ ਕਰਨੀਆਂ ਗੁਰਾਂ ਦੇ ਅੱਗੇ। ਕੋਈ ਚੀਜ਼ ਖਰੀਦਣ ਵੇਲੇ ਗੁਰਾਂ ਦਾ ਹੀ ਆਸਰਾ ਲੈਣਾ, ਹਰ ਗੱਲ ਦੇ ਵਿੱਚ ਧਿਆਨ ਰੱਖਣਾ। ਕੋਈ ਚੀਜ਼ ਹੈ, ਭਾਵੇਂ ਗਰੀਬ ਹੈ, ਸਾਈਕਲ ਲੈਂਦਾ ਉਹਦਾ ਉਹੀ ਘੋੜਾ, ਹੋਰ ਥੋੜੇ ਪੈਸੇ ਸਕੂਟਰ ਲੈਂਦਾ ਉਹਦਾ ਉਹੀ ਘੋੜਾ, ਕੋਈ ਕਾਰ ਲੈਂਦਾ, ਫਿਰ ਗੁਰਪੁਰਬ ਕਾਹਦੇ ਲਈ ਨੇ? ਗੁਰਪੁਰਬ ਨੇ ਜਿਹੜੇ ਗੁਰਪੁਰਬ ਆਉਂਦੇ, ਮਹਾਰਾਜ ਦੇ ਅਵਤਾਰ ਦਿਹਾੜੇ ਆਉਂਦੇ ਨੇ, ਕਾਹਦੇ ਵਾਸਤੇ ਨੇ? ਇਹਨਾਂ ਕੰਮਾਂ ਲਈ ਨੇ। ਉਦੋਂ ਖੁਸ਼ੀ ਮਨਾਓ, ਉਸ ਦਿਨ ਕੋਈ ਚੰਗਾ ਕਾਰਜ ਕਰੋ, ਫਿਰ ਜਾਂ ਗੁਰਾਂ ਦੇ ਅੱਗੇ ਬੇਨਤੀ ਕਰੋ ਕੜਾਹ ਪ੍ਰਸ਼ਾਦ ਕਰਕੇ ਵੀ ਇਸ ਕਾਰਜ ਲਈ ਚੱਲੇ ਆਏ। ਮਹਾਰਾਜ ਦੀ ਕਿਰਪਾ ਹੁੰਦੀ, ਕਈ ਐਸੀਆਂ ਚੀਜ਼ਾਂ ਆ ਜਾਂਦੀਆਂ ਘਰ 'ਚ ਆਉਂਦੀਆਂ, ਐਕਸੀਡੈਂਟ ਖੜਾ ਹੋ ਜਾਂਦਾ ਰਾਹ 'ਚ ਆਉਂਦੇ ਹੀ, ਕਹਿੰਦੇ ਨਵਾਂ ਹੀ ਲਿਆਂਦਾ ਸੀ, ਹਲੇ ਹੋ ਗਿਆ ਪੁੱਠਾ ਕੰਮ। ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਸੀਂ ਬੇਨਤੀ ਕਰ ਲਓਗੇ ਤੁਹਾਨੂੰ ਕੋਈ ਨੁਕਸਾਨ ਹੈ, ਪਹਿਲਾਂ ਬੇਨਤੀ ਕਰ ਲਓ, ਜਾਣ ਵੇਲੇ ਫਿਰ ਲਿਆ ਕੇ ਫਿਰ ਕੜਾਹ ਪ੍ਰਸ਼ਾਦ ਕਰਾਓ, ਫਿਰ ਸਿਹਰਾ ਪਾਓ, ਗੁਰਾਂ ਅੱਗੇ ਬੇਨਤੀ ਕਰੋ ਕਿ ਇਹ ਲੋਹਾ ਕਿਰਪਾ ਕਰੋ ਸੁਖੰਡਣਾ ਹੋਵੇ, ਵੀ ਮੈਨੂੰ ਨੁਕਸਾਨ ਨਾ ਕਰੇ, ਇਹ ਫਾਇਦੇ ਵਿੱਚ ਹੋਵੇ। ਇਸ ਤਰ੍ਹਾਂ ਗੁਰਾਂ ਦੇ ਗੁਰਪੁਰਬਾਂ 'ਤੇ ਐਸੀਆਂ ਚੀਜ਼ਾਂ, ਇਹ ਪਹਿਲਾਂ ਇੱਕ ਮਰਿਆਦਾਵਾਂ ਹੁੰਦੀਆਂ ਸੀ ਪੁਰਾਣਿਆਂ ਸਿੰਘਾਂ ਦੀਆਂ, ਸੋ ਹੁਣ ਵੀ ਆਪਾਂ ਨੂੰ ਐਸੀਆਂ ਮਰਿਆਦਾਵਾਂ ਨਾਲੇ ਬਹਾਨੇ ਨਾਲ ਗੁਰਾਂ ਦੇ ਗੁਰਪੁਰਬ ਯਾਦ ਰਹਿੰਦੇ ਨੇ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਿਨਾਂ ਦੇ ਉੱਤੇ ਐਸੇ ਸ਼ੁਭ ਕਾਰਜ ਹੋਣੇ ਚਾਹੀਦੇ ਨੇ।
ਗੁਰਦੀਨਾ ਗਣੇਸ਼ ਸੁਫਲਾ ਕੰਮ ਮਾਨੇ ਆਦੇਸ਼।
ਹੁਣ ਨਿਹੰਗ ਸਿੰਘ ਫੌਜਾਂ ਦੇ ਵਿੱਚ ਹਾਥੀ ਨੂੰ ਗਣੇਸ਼ ਕਹਿੰਦੇ ਨੇ, ਕਿਉਂਕਿ ਇਹ ਗਣੇਸ਼ ਦਾ ਮੂੰਹ ਵੀ ਐਸਾ ਤੇ ਹਾਥੀ ਦਾ ਵੀ, ਕਹਿੰਦੇ ਵੀ ਗਣੇਸ਼ ਲਿਆਂਦਾ ਸੀ ਗਣੇਸ਼ ਮਹਾਰਾਜ, ਹਾਥੀ ਲਿਆਂਦਾ, ਹਾਥੀ ਖਰੀਦਣਾ। ਇਹ ਵੀ ਬੇਨਤੀ ਕਰਨੀ ਕਿ ਸੁਫਲਾ ਕਾਮ, ਕੰਮ ਸਾਰੇ ਜਿੱਧਰ ਜਾਈਏ ਸਫਲੇ ਹੋਣ, ਜਿੱਧਰ ਜਾਈਏ ਤੇ ਚੜ੍ਹ ਕੇ ਜੰਗ ਜਿੱਤੀਏ। ਮਨ ਹੈ ਆਦੇਸ਼, ਤੁਹਾਡੀ ਕਿਰਪਾ ਨਾਲ ਇਹ ਸਾਡੇ ਆਦੇਸ਼ ਨੂੰ ਮੰਨੇ, ਸਾਡੇ ਕਹੇ ਅਨੁਸਾਰ ਚੱਲੇ, ਅੜੀਅਲ ਨਾ ਹੋਵੇ, ਕਦੇ ਨੁਕਸਾਨ ਨਾ ਕਰੇ। ਇਸ ਤਰ੍ਹਾਂ ਗੁਰਾਂ ਦੇ ਅੱਗੇ ਬੇਨਤੀ ਕਰਕੇ ਕਾਰਜ ਕਰੋ।
ਦਰਿਆਓ ਥੰਦ ਪਰਵਾ ਮਨ ਆਸਾਓ।
ਮਹਾਰਾਜ, ਮੇਰਾ ਜਿਹੜਾ ਮਨ ਹੈ ਇਹ ਅਗਲੀ ਅਰਦਾਸ ਹੈ, ਹੁਣ 53ਵੀਂ ਅਰਦਾਸ ਹੈ ਕਿ ਚਿੱਤ ਥੰਮਣ ਮੈਂ, ਮਨ ਦੇ ਰੋਕਣ ਵਿੱਚ ਅਰਦਾਸ ਹੈ ਕਿ ਦਰਿਆ ਵਾਂਗੂ, ਜਿਵੇਂ ਭਾਰੀ ਦਰਿਆ ਭਰ ਕੇ ਚੱਲਦਾ ਹੈ, ਅਮੋੜ ਹੈ, ਉਹਨੂੰ ਕੋਈ ਮੋੜ ਨਹੀਂ ਸਕਦਾ। ਹੁਣ ਮਨ ਦਾ ਜਿਹੜਾ ਪ੍ਰਵਾਹ ਹੈ ਇਹ ਵੀ ਦਰਿਆ ਵਰਗਾ ਹੈ। ਮਨ ਅਸਾਹੋ ਦਾ ਮਤਲਬ ਮਨ ਅਸਾਧ ਹੈ, ਸਾਧਿਆ ਨਹੀਂ ਜਾਂਦਾ। ਮੇਰੇ ਕੋਲੋਂ ਮੇਰਾ ਮਨ ਕਾਬੂ ਚ ਨਹੀਂ ਆਉਂਦਾ, ਮੇਰੇ ਵੱਸ ਵਿਚ ਨਹੀਂ ਹੈ। ਤੇ ਤੁਸੀਂ ਕਿਰਪਾ ਕਰੋ ਮਹਾਰਾਜ, ਜਿਵੇਂ ਦਰਿਆ ਦੇ ਵੱਡੇ ਵਹਿਣ ਤੁਹਾਡੀ ਕਿਰਪਾ ਨਾਲ ਮੁੜ ਜਾਂਦੇ ਨੇ, ਇਸੇ ਤਰ੍ਹਾਂ ਮੇਰਾ ਅਸਾਧ ਮਨ ਤੁਹਾਡੀ ਕਿਰਪਾ ਨਾਲ ਸੰਸਾਰਾਕਾਰ ਬਿਰਤੀ ਮੁੜ ਕੇ ਸਤਸੰਗਤ ਵੱਲ ਨੂੰ ਆ ਜਾਵੇ, ਮੇਰਾ ਮਨ ਮੁੜ ਕੇ ਬਾਣੀ ਵੱਲ ਆ ਜਾਵੇ। ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਆ ਜਾ ਭਾਈ, ਬਾਹਰ ਕਿਉਂ ਘੁੰਮਦਾ, ਆ ਸਤਸੰਗਤ ਵਿੱਚ ਬੈਠ, ਬੈਠ ਕੇ ਬਾਣੀ ਪੜ੍ਹ, ਕਥਾ ਸੁਣ।
ਅਸਨੀ ਕੁਮਾਰ ਹਿਰਦਾ ਸੁਖ ਸਾਰ।
ਅਸ਼ਨੀ ਕੁਮਾਰ, ਇਹ ਵੀ ਨਿੰਗ ਸਿੰਘਾਂ ਦੀ ਬੋਲੀ ਹੈ, ਘੋੜੇ ਨੂੰ ਕਹਿੰਦੇ ਨੇ, ਕਿਉਂਕਿ ਅਸ਼ਵਨੀ ਕੁਮਾਰ ਇਸ ਤਰੀਕੇ ਦੇ ਨਾਲ ਸੂਰਜ ਦੀ ਪਤਨੀ ਜਿਹੜੀ ਸੀ, ਉਹਨੂੰ ਸੂਰਜ ਤੋਂ ਬੜਾ ਸੇਕ ਪੈਂਦਾ ਸੀ। ਉਹ ਗੁਪਤ ਹੋ ਗਈ, ਘੋੜੀ ਬਣ ਕੇ ਜੰਗਲਾਂ ਚ ਵਿਚਰਦੀ ਰਹੀ। ਸੋ ਇਸ ਤਰੀਕੇ ਨਾਲ ਵਛੇਰੇ ਹੋਏ, ਉਹਦੇ ਗਾਂ ਭਾਵ ਪੁੱਤਰ ਹੋਏ, ਉਹਨਾਂ ਦਾ ਨਾਂ ਅਸ਼ਵਨੀ ਕੁਮਾਰ ਰੱਖਿਆ ਗਿਆ। ਉਹ ਫਿਰ ਨਿੰਗ ਸਿੰਘਾਂ ਦੇ ਬੋਲੇ ਚ ਕਹਿੰਦੇ ਅਸ਼ਵਨੀ ਨਵਾਂ ਲਿਆਂਦਾ ਬਈ, ਅਸ਼ਵਨੀ ਕੁਮਾਰ ਲਿਆਂਦਾ ਨਵਾਂ। ਇਸ ਤਰ੍ਹਾਂ ਕਹਿੰਦੇ ਅਸ਼ਵਨੀ ਕੁਮਾਰ ਜਦੋਂ ਘੋੜਾ, ਘੋੜੇ ਦੇ ਵਛੇਰੇ ਆਦਿਕ ਨੇ, ਇਹ ਵੀ ਮਨ ਨੂੰ ਸੁੱਖ ਦੇਣ ਵਾਲੇ ਹੋਣ, ਨਹੀਂ ਤਾਂ ਐਵੇਂ ਕਿਤੇ ਘੋੜਾ ਬਿਮਾਰ ਹੀ ਰਹੇ, ਦਲੱਤੇ ਹੀ ਮਾਰਦਾ ਰਹੇ, ਕੰਮ ਦੇ ਨਾ ਮੌਕੇ ਤੇ ਕੰਮ ਹੀ ਨਾ ਆਵੇ। ਇਸ ਤਰੀਕੇ ਦੇ ਨਾਲ ਕਹਿੰਦੇ ਮਹਾਰਾਜ, ਹਰ ਪਲ ਹਰ ਚੀਜ਼ ਦੇ ਰਾਹੀਂ ਸਿੱਧੇ ਤੌਰ ਤੇ ਵੀ ਵਾਹਿਗੁਰੂ ਕਹਿਣਾ ਹੈ। ਤੇ ਪਦਾਰਥ ਜਦੋਂ ਲੈਣੇ ਪਦਾਰਥ, ਕਿਉਂਕਿ ਇਹ ਅਰਦਾਸ ਦੀ ਗੋਝ ਗੱਲ ਤਾਂ ਇਹ ਹੈ ਕਿ ਜਦੋਂ ਆਪਾਂ ਕੋਈ ਪਦਾਰਥ ਲੈਂਦੇ ਹਾਂ, ਆਪਣਾ ਮਨ ਪਦਾਰਥ ਵਿੱਚ ਖੁੱਭ ਜਾਂਦਾ ਹੈ, ਤੇ ਗੁਰੂ ਨੂੰ ਭੁੱਲ ਜਾਂਦਾ ਹੈ। ਅਰਦਾਸਾਂ ਦਾ ਮਤਲਬ ਇਹ ਹੀ ਹੁੰਦਾ ਕਿ ਸਾਡਾ ਮਨ ਪਦਾਰਥ ਵਿੱਚ ਨਾ ਖੁੱਭੇ। ਸਾਡਾ ਮਨ ਜਦੋਂ ਅਰਦਾਸ ਵੱਲ ਆਉਂਦਾ ਤਾਂ ਸਤਿਗੁਰਾਂ ਵੱਲ ਆ ਜਾਂਦਾ, ਇਸ ਕਰਕੇ ਸਾਡਾ ਮਨ ਗੁਰੂ ਸਾਹਿਬ ਜੀ ਤੁਹਾਡੇ ਨਾਲ ਜੁੜਿਆ ਰਹੇ।
ਵਿਆਹ ਕੀ ਕ੍ਰਿਤ ਮੈਂ ਆਰੰਭ ਤਵ ਕਿਰਪਾਲ ਸਿੱਖ ਤੋਂ ਨਿਹਾਲ।
ਹੁਣ ਵਿਆਹ ਜਦੋਂ ਆਰੰਭ ਹੋ ਗਿਆ, ਵਿਆਹ ਸ਼ਾਦੀ ਦੇ ਵਿੱਚ, ਹੇ ਕਿਰਪਾਲੂ ਸਤਿਗੁਰੂ ਜੀ, ਤੇਰੀ ਕਿਰਪਾ ਦਾ ਸਦਕਾ ਤੇ ਆਸਰਾ ਲੈ ਕੇ ਕਾਰਜ ਪ੍ਰਾਰੰਭ ਕੀਤਾ ਹੈ, ਸਿੱਖ ਨੂੰ ਨਿਹਾਲ ਕਰਿਓ, ਕਿਸੇ ਗੱਲ ਦੀ ਕਮੀ ਨਾ ਆਵੇ, ਹਰ ਪਾਸਿਓਂ ਭਰਪੂਰ ਹੋਵੇ ਕਾਰਜ।
ਬੰਧਨ ਮੈਂ ਅੰਧਾ ਹੁਆ ਵਿਰੋਧ ਸਿੱਖ ਕੋ ਸੋਧ।
ਹੁਣ ਆਪ ਜੀ ਕਿਰਪਾ ਕਰੋ, ਜਿਹੜਾ ਅੰਧਾ ਹੁਆ ਵਿਰੋਧ, ਜਿਹੜਾ ਵਿਰੋਧੀ ਦੁਸ਼ਮਣ ਹੈ, ਉਹ ਅੰਨਾ ਹੋ ਗਿਆ ਹੰਕਾਰ ਚ, ਉਹਨੇ ਸਿੱਖ ਨੂੰ ਬੰਨ ਲਿਆ ਹੈ, ਕੈਦ ਵਿਚ ਪਾ ਲਿਆ ਹੈ। ਤੋ ਸਿੱਖ ਕੋ ਸੋਧ, ਤੋ ਕਿਰਪਾ ਕਰੋ, ਹੁਣ ਜਿਹੜਾ ਸਿੱਖ ਹੈ ਉਸ ਨੂੰ ਸੋਧ ਭਾਵ ਉਹਦੀ ਰੱਖਿਆ ਕਰੋ, ਹੁਣ ਉਹਦਾ ਉਧਾਰ ਕਰੋ, ਉਹਦੇ ਉੱਤੇ ਮਿਹਰ ਭਰਿਆ ਹੱਥ ਰੱਖੋ। ਇਸ ਤਰ੍ਹਾਂ ਬੇਨਤੀ ਕਰਨੀ ਗੁਰਾਂ ਦੇ ਚਰਨਾਂ ਵਿਚ।
ਸਿੱਖਤ ਖੁਸ਼ਹਾਲ ਸਿੱਖ ਕਾਰਜ ਸੰਭਾਲ।
ਹੁਣ ਅੱਗੇ ਅਰਦਾਸ ਕਹਿੰਦੇ ਨੇ, ਮੋਹਣੀਵੇਂ ਕਾਰਜ ਕਿਹੜਾ ਹੈ, 57ਵੀਂ ਅਰਦਾਸ, ਬਈ ਜਦੋਂ ਕਿਸੇ ਕੰਮ ਲਈ ਜਾਣਾ, ਕਿਸੇ ਅਫਸਰ ਦੇ ਪਾਸ, ਕਿਸੇ ਬੰਦੇ ਦੇ ਪਾਸ, ਕੋਈ ਆਪਣਾ ਕੰਮ ਹੈ, ਗੁਰਾਂ ਨੂੰ ਬੇਨਤੀ ਕਰੋ, ਮਹਾਰਾਜ ਫਲਾਨੇ ਬੰਦੇ ਕੋਲ ਕੰਮ ਜਾ ਰਿਹਾ, ਉਹ ਮੈਨੂੰ ਦੇਖ ਕੇ ਐਵੇਂ ਨਾ ਮੂੰਹ ਪਰੇ ਨੂੰ ਕਰ ਲਵੇ, ਕਿਤੇ ਖਿਜਿਆ ਖਪਿਆ ਔਖਾ ਨਾ ਹੋ ਜੇ, ਦੇਖ ਤਾਂ ਖੁਸ਼ਹਾਲ ਮੇਰੇ ਵੱਲ ਦੇਖ ਕੇ ਖੁਸ਼ ਹੋਵੇ, ਅਤੇ ਜਿਹੜਾ ਮੈਂ ਕੰਮ ਚੱਲਿਆ ਉਸ ਕੰਮ ਦੇ ਵਿੱਚ ਉਹ ਮਦਦਗਾਰ ਹੋਵੇ ਬੰਦਾ।
ਗੁਰੂ ਕਾ ਉਚਾਰ ਨਾਮ ਫਲ ਸੁਣ ਹੈ ਉਧਾਰ।
58ਵੀਂ ਅਰਦਾਸ ਕਹਿੰਦੇ ਨੇ ਕੀਰਤਨ ਦੀ ਅਰਦਾਸ। ਆਪਾਂ ਤਾਂ ਘਰੋਂ ਆ ਗਏ, ਆਪਾਂ ਤਾਂ ਕੀਰਤਨ ਸੁਣ ਲਿਆ, ਆਪਾਂ ਤਾਂ ਕਥਾ ਵੀ ਸੁਣ ਲਈ, ਪਾਠ ਵੀ ਸੁਣਿਆ, ਪਾਠ ਕੀਤਾ ਵੀ, ਪਰ ਮਹਾਰਾਜ ਕਹਿੰਦੇ ਥੋੜਾ ਜਿਹਾ ਹੋਰ ਧਿਆਨ ਕਰੋ, ਅਰਦਾਸ ਕਰੋ ਮੱਥਾ ਟੇਕ ਕੇ, ਮਹਾਰਾਜ ਤੁਹਾਡਾ ਸੇਵਕ ਤੁਹਾਡੇ ਦਰ ਦਾ ਸੇਵਾਦਾਰ ਕੂਕਰ ਤੁਹਾਡਾ ਕੀਰਤਨ ਸੁਣਨ ਆਇਆ ਹੈ, ਕਥਾ ਸੁਣਨ ਆਇਆ ਹੈ। ਮਹਾਰਾਜ ਜੀ ਇਹ ਜਿਹੜੀ ਕਥਾ ਹੈ, ਜਿਹੜਾ ਕੀਰਤਨ ਹੈ, ਇਹ ਮਹਾਰਾਜ ਜੀ ਮੈਨੂੰ ਫਲ ਦੇਵੇ, ਮੇਰਾ ਮਨ ਕਥਾ ਵਿੱਚ ਕੀਰਤਨ ਵਿੱਚ ਲੱਗੇ, ਬਾਣੀ ਵਿੱਚ ਲੱਗੇ, ਜੁੜੇ ਅਤੇ ਮੈਨੂੰ ਇਹਦਾ ਫਲ ਮਿਲੇ, ਰਸ ਮਿਲੇ, ਇਕਾਗਰਤਾ ਮਿਲੇ, ਮੇਰੇ ਮਨ ਦੇ ਉੱਤੇ ਉਪਦੇਸ਼ ਦਾ ਮਹਾਰਾਜ ਅਸਰ ਹੋਵੇ ਜੀ। ਐ ਨਾ ਮੈਂ ਰੋਜ਼ ਕਥਾ ਸੁਣਨ ਆ ਜਾਂ, ਕੀਰਤਨ ਵੀ ਸੁਣ ਲਵਾਂ, ਮੇਰੇ ਤੇ ਕੋਈ ਅਸਰ ਹੀ ਨਾ ਹੋਵੇ। ਇਹ ਤਾਂ ਅਰਦਾਸ ਆਪਾਂ ਨਹੀਂ ਕਰਦੇ ਹੋਣੇ, ਕਿਉਂਕਿ ਅਰਦਾਸਾਂ ਸੁਣਨੀਆਂ ਇਸੇ ਕਰਕੇ ਜ਼ਰੂਰੀ ਹੈ। ਕੋਈ ਭਾਵੇਂ ਕਹੇ ਮਹਾਰਾਜ ਮੇਰੇ ਤੇ ਅਸਰ ਹੋਵੇ ਅਰਦਾਸਾਂ ਦਾ, ਮਹਾਰਾਜ ਸੱਚੇ ਪਾਤਸ਼ਾਹ ਨੇ ਅਰਦਾਸ ਕਰੋ ਬਈ ਜੋ ਵੀ ਸੁਣਦੇ ਹੈ ਉਹ ਅਸੀਂ ਕਮਾਈਏ, ਉਹ ਸਾਨੂੰ ਫਲੇ ਫੁੱਲੇ। ਜਿਵੇਂ ਹਰ ਕਾਰਜ ਵਿੱਚ ਆਪਾਂ ਫਲਨ ਫੁੱਲਣ ਦੀ ਅਰਦਾਸ ਕਰਦੇ ਹਾਂ, ਮੇਰਾ ਬਾਗ ਫਲੇ ਫੁੱਲੇ, ਪਹਿਲਾਂ ਵੀ ਅਰਦਾਸ ਆਈ ਹੈ ਖੇਤੀਬਾੜੀ ਫਲੇ ਫੁੱਲੇ, ਕੋਈ ਇਹਨੂੰ ਬਿਮਾਰੀ ਨਾ ਪਵੇ, ਕੋਈ ਵਿਘਨ ਨਾ ਪਵੇ। ਇਸ ਤਰ੍ਹਾਂ ਮੇਰੇ ਸਿਮਰਨ ਵਿੱਚ, ਮੇਰੇ ਨਿਤਨੇਮ ਵਿੱਚ, ਮੇਰੀ ਕਥਾ ਸੁਣਨ ਵਿੱਚ, ਕੀਰਤਨ ਸੁਣਨ ਵਿੱਚ ਕੋਈ ਵਿਘਨ ਨਾ ਪਵੇ ਅਤੇ ਬਾਣੀ ਦਾ ਭਾਵ ਸਾਡੇ ਹਿਰਦਿਆਂ 'ਚ ਵਸੇ ਅਤੇ ਅਸੀਂ ਕਮਾਈਏ, ਜਿਸ ਕਰਕੇ ਅਸੀਂ ਸੰਸਾਰ ਦੇ ਵਿੱਚ ਵੀ ਅਤੇ ਪਰਲੋਕ ਵਿੱਚ, ਜਿਵੇਂ ਗੁਰਾਂ ਨੇ ਕਿਤੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਈਏ।
ਸ਼ਹੀਦ ਸਿੰਘ ਉਮੰਡ ਵਿਰੋਧੀ ਰੁਕੈ ਬਿਹੰਡ,
ਪੁਣਾਤਮੀ ਅਰਦਾਸ ਕਹਿੰਦੇ ਨੇ ਵਿਘਨ ਨੂੰ ਹਟਾਉਣ ਵਾਸਤੇ ਕੀਤੀ ਜਾਂਦੀ ਹੈ ਕਿ ਵਿਰੋਧੀ ਰੁਕੈ ਬਿਹੰਡ, ਜਿਹੜਾ ਵਿਰੋਧੀ ਅੱਗਿਓਂ ਆ ਰਿਹਾ ਹੈ, ਦੁਸ਼ਟ ਚੜ ਕੇ ਆ ਰਿਹਾ ਹੈ, ਹੁਣ ਮੈਂ ਉੱਥੇ ਇਕੱਲਾ ਕੀ ਕਰ ਸਕਦਾ ਜੀ? ਉੱਥੇ ਤਾਂ ਹੁਣ ਤੁਸੀਂ ਸਹਾਇਤਾ ਕਰਨੀ ਹੈ ਮੇਰੀ, ਸ਼ਹੀਦੀ ਫੌਜਾਂ ਨੂੰ ਭੇਜੋ ਕਿਰਪਾ ਕਰਕੇ। ਜਦ ਦਸਵੇਂ ਪਾਤਸ਼ਾਹ ਦਾ ਪ੍ਰਸੰਗ ਆਪਾਂ ਸੁਣਿਆ, ਸਿੰਘਾਂ ਨੂੰ ਹੰਕਾਰ ਹੋ ਗਿਆ, ਅਸੀਂ ਤਾਂ ਹੁਣ ਪਤਾ ਨਹੀਂ ਕੀ ਕਰ ਲਵਾਂਗੇ। ਮਹਾਰਾਜ ਇੱਕ ਪਾਸੇ ਹੋ ਕੇ ਖੜੇ ਹੋ ਗਏ, ਕਹਿੰਦੇ ਲੜੋ ਬਈ ਸ਼ਾਬਾਸ਼। 250 ਸਿੰਘ ਇੱਕ ਥੋੜੇ ਚਿਰ ਦੀ ਚੜ੍ਹਾਈ ਕਰ ਗਿਆ, ਫਿਰ ਬੇਨਤੀ ਕੀਤੀ ਆ ਕੇ, ਮਹਾਰਾਜ ਸਿੰਘ ਤਾਂ ਚੜ੍ਹਾਈ ਕਰੀ ਜਾਂਦੇ ਨੇ, ਉਹ ਤਾਂ ਅੱਗੇ ਨੂੰ ਚੜ੍ਹੀ ਆਉਂਦੇ ਪਹਾੜੀਆਂ ਦੀ ਫੌਜ ਤਾਂ। ਮਹਾਰਾਜ ਕਹਿੰਦੇ ਤਾਂ ਕੀ ਹੋ ਗਿਆ, ਖਾਲਸਾ ਤਾਂ ਹੁਣ ਬਹੁਤ ਵੱਡਾ ਹੋ ਗਿਆ, ਖਾਲਸੇ ਤਾਂ ਬੜੀ ਸ਼ਕਤੀ ਹੋ ਗਈ, ਖਾਲਸਾ ਤਾਂ ਕਹਿੰਦਾ ਇਕੱਲੇ ਹੀ ਮੈਦਾਨ ਮਾਰ ਲਾਂਗਾ, ਗੁਰਾਂ ਦੀ ਲੋੜ ਹੀ ਨਹੀਂ ਹੈ। ਮਹਾਰਾਜ ਗਲਤੀ ਹੋ ਗਈ, ਮਾਫ਼ ਕਰ ਦਿਓ, ਕਿਰਪਾ ਕਰੋ, ਤੁਹਾਡੀ ਕਿਰਪਾ ਤੋਂ ਬਿਨਾਂ ਕੋਈ ਜੰਗ ਨਹੀਂ ਜਿੱਤ ਸਕਦੇ, ਸਾਡੀਆਂ ਤਾਂ ਐਵੇਂ ਫਾਲਤੂ ਬੜਕਾਂ ਨੇ ਜੀ। ਸਤਿਗੁਰਾਂ ਨੇ ਇੱਕ ਤੀਰ ਫਿਰ ਪੱਥੇ ਚੋਂ ਕੱਢਿਆ, ਅਸਮਾਨ ਵੱਲ ਨੂੰ ਛੱਡ ਦਿੱਤਾ ਤੀਰ, ਉਸੇ ਵਕਤ ਗਰੀਬੀ ਫੌਜਾਂ, ਆਕਾਸ਼ੀ ਫੌਜਾਂ, ਸ਼ਹੀਦੀ ਫੌਜਾਂ ਇੰਨੀਆਂ ਜ਼ਿਆਦਾ ਆ ਗਈਆਂ ਕਿ ਖਾਲਸੇ ਨੂੰ ਜਿੱਤ ਦਵਾ ਦਿੱਤੀ। ਸੋ ਮਹਾਰਾਜ ਕਹਿੰਦੇ ਤੁਸੀਂ ਇਕੱਲੇ ਕੁਛ ਨਹੀਂ ਕਰ ਸਕਦੇ, ਕਿਤੇ ਐਵੇਂ ਪੰਗਾ ਲੈ ਲਿਓ, ਕਿਤੇ ਇਕੱਲਾ ਕੁਛ ਨਹੀਂ ਕਰ ਸਕਦਾ ਕਿਸੇ ਥਾਂ ਦੇ ਉੱਤੇ ਵੀ। ਪਹਿਲਾਂ ਅਰਦਾਸ ਬਾਬਾ ਦੀਪ ਸਿੰਘ ਨੇ ਅਰਦਾਸ ਕੀਤੀ ਕਿ ਮੈਂ ਹਰਿਮੰਦਰ ਸਾਹਿਬ ਹੀ ਜਾ ਕੇ ਸਾਹ ਲੈਣਾ, ਉੱਥੇ ਹੀ ਮੈਂ ਆਪਣਾ ਸੀਸ ਭੇਟਾ ਕਰਨਾ, ਔਰ ਨਿਰਵਿਘਨ ਅਰਦਾਸ ਸੰਪੂਰਨ ਹੋਈ ਬਾਬਾ ਜੀ ਦੀ, ਉੱਥੇ ਪਹੁੰਚ ਗਏ ਅਰਦਾਸ ਕਰਕੇ। ਅਰਦਾਸ ਹੈ ਇਹ, ਸਿੱਖ ਦੀ ਅਰਦਾਸ ਹੁੰਦੀ ਜਦੋਂ ਤਾਂ ਪੂਰੀ ਵੀ ਹੁੰਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਇਸ ਪ੍ਰਕਾਰ ਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ।
ਮਨ ਹੋਵੇ ਅਧੀਨ ਸਾਧ ਮਿਲੇ ਫਲ ਪੀਣ।
ਹੁਣ ਕਿਸੇ ਗੁਰਮੁਖ ਦਾ ਮੇਲ ਮੰਗਿਆ, ਸੋ ਜਿਵੇਂ ਆਪਾਂ ਹਰ ਰੋਜ਼ ਬੇਨਤੀ ਕਰਦੇ ਹਾਂ, ਆਪਾਂ ਆਮ ਵੀ ਅੱਖਰਾਂ 'ਚ ਕਹਿੰਦੇ ਹਾਂ ਸਾਧੂ ਦਾ ਸੰਗ, ਨਾਮ ਦਾ ਰੰਗ, ਐਸਾ ਅੱਖਰ ਵੀ ਵਰਤਿਆ ਜਾਂਦਾ। ਫਿਰ ਅਰਦਾਸ ਵਿੱਚ ਆਪਾਂ ਕਹਿੰਦੇ ਹਾਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਇੱਥੇ ਉਹ 60ਵੀਂ ਅਰਦਾਸ ਇਹੀ ਹੈ ਕਿ ਰੱਬ ਦੇ ਪਿਆਰੇ ਮਿਲਣ, ਮੇਰਾ ਮਨ ਅਧੀਨ ਰਵੇ, ਮੇਰੇ ਬਸ ਵਿੱਚ ਰਵੇ ਤੇ ਉਹਨਾਂ ਤੋਂ ਮੈਨੂੰ ਵੱਧ ਤੋਂ ਵੱਧ ਫਲ ਮਿਲੇ। ਇਹ ਕਿਰਪਾ ਕਰੋ ਕਿ ਮੈਨੂੰ ਰੱਬ ਦੇ ਪਿਆਰਿਆਂ ਦੇ ਮਿਲਾਪ ਦਾ ਵੱਡਾ ਫਲ ਮਿਲੇ। ਇਹ ਨਹੀਂ ਕਦੇ ਵੀ ਐਵੇਂ ਉੱਠ ਕੇ ਚਲੇ ਗਏ, ਚਲੋ ਮਿਲੇ ਆਏ ਜੀ, ਅਸੀਂ ਮਿਲੇ ਆਏ, ਨਹੀਂ ਐਸਾ ਨਹੀਂ ਕਰਨਾ। ਗੁਰਾਂ ਦੇ ਕੋਲ ਵੀ ਆਉਣ ਲੱਗਿਆਂ ਇਹੀ ਕਹਿਣਾ, ਮਹਾਰਾਜ ਸਤਸੰਗਤ ਵਿੱਚ ਚੱਲੇ ਆ, ਵੱਧ ਤੋਂ ਵੱਧ ਕਿਰਪਾ ਰੱਖਿਓ, ਫਲ ਮਿਲੇ, ਨਾਮ ਦਾ ਰਸ ਮਿਲੇ, ਇਕਾਗਰਤਾ ਮਿਲੇ, ਟਿਕਾਓ ਮਿਲੇ। ਸੋ ਮਹਾਂਪੁਰਸ਼ਾਂ ਦੇ ਕੋਲ ਵੀ ਜੇ ਜਾਣਾ ਕਦੇ ਪੈ ਜਾਂਦਾ, ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਰਕੇ ਜਾਣੀ, ਮਹਾਰਾਜ ਅਸੀਂ ਜਾ ਰਹੇ ਮਿਲਣ ਵਾਸਤੇ, ਸਾਨੂੰ ਉਹਨਾਂ ਕੋਲ ਫਲ ਮਿਲੇ ਵੱਧ ਤੋਂ ਵੱਧ, ਔਰ ਸਾਨੂੰ ਅੱਛੀ ਸਿੱਖਿਆ ਮਿਲੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸਤਸੰਗਤ ਵਿੱਚ ਜਾਣਾ, ਗੁਰਾਂ ਕੋਲ ਜਾਣਾ, ਉਹ ਗੁਰਮੁਖ ਪਿਆਰਿਆਂ ਕੋਲ ਜਾਣਾ ਪਹਿਲਾਂ ਬੇਨਤੀ ਕਰ ਲਵੇ
ਦੋਹਰਾ ਸਾਠਿਰ ਦਾਸਾ ਮੰਗਲੀ ਦੀਨ ਬਿਸ਼ੰਬਰ ਸਿੱਖ
ਇਹ ਮੰਗਲੀ ਅਰਦਾਸਾਂ ਭਾਵ ਖੁਸ਼ੀ ਦੀਆਂ ਅਰਦਾਸਾਂ ਵਿਚ ਜੋ ਖੁਸ਼ ਰੱਖਣ ਵਾਲੀਆਂ ਮੰਗਲ ਸਾਜ ਭਇਆ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਖੁਸ਼ੀ ਦੇ ਦੇਣ ਵਾਲਾ ਕਰਮ ਹੈ ਭਾਈ ਵਿਸ਼ਵੰਬਰ ਦਾਸ ਤੈਨੂੰ ਇਹ ਸੁਣਾਈਆਂ ਨੇ ਇਹਨਾਂ ਨੂੰ ਭਾਈ ਯਾਦ ਰੱਖੋ ਜਦੋਂ ਵੀ ਇੱਕ ਕਮੀ ਹੈ ਰੋਜ਼ 101 ਤੋਂ ਉੱਤੇ ਅਰਦਾਸਾਂ ਚਲੀਆਂ ਜਾਂਦੀਆਂ ਰੋਜ਼ ਨਹੀਂ ਹੁੰਦੀਆਂ ਇੰਨੀਆਂ ਸਾਰੀਆਂ ਵਿਆਹ ਸ਼ਾਦੀ ਕਿਹੜਾ ਰੋਜ਼ ਆਉਂਦੇ ਨੇ ਘੋੜਾ ਕਿਹੜਾ ਰੋਜ਼ ਖਰੀਦਣਾ ਜਾਂ ਕੋਈ ਸਕੂਟਰ ਆਦਿ ਹੋਰ ਚੀਜ਼ ਖਰੀਦਣੀ ਹੈ ਇਸ ਤਰ੍ਹਾਂ ਕੁਛ ਨਿੱਤ ਦੀਆਂ ਅਰਦਾਸਾਂ ਨੇ ਕੁਛ ਹਫ਼ਤੇ ਬਾਅਦ ਦੀਆਂ ਅਰਦਾਸਾਂ ਕੁਛ ਕੁ ਮਹੀਨਿਆਂ ਬਾਅਦ ਆਉਂਦੀਆਂ ਕੁਛ ਕੁ ਸਾਲਾਂ ਬਾਅਦ ਆਉਂਦੀਆਂ ਕੁਛ ਕੁ ਜ਼ਿੰਦਗੀ ਵਿਚ ਕਦੇ ਕਦੇ ਆਉਂਦੀਆਂ ਨੇ ਉਦੋਂ ਇਹਨਾਂ ਅਰਦਾਸਾਂ ਦਾ ਧਿਆਨ ਰੱਖੇ
ਤੋਏ ਭਾਵ ਜੈ ਸੋ ਫਲਿਓ ਐਸਾ ਸਿੱਖ ਨਾ ਦੇਖ
ਭਾਈ ਵਿਸ਼ਵੰਬਰ ਦਾਸ ਤੇਰਾ ਭਾਈ ਬਹੁਤ ਭਾਵ ਫਲਿਆ ਬੜਾ ਪ੍ਰੇਮੀ ਹੈ ਤੂੰ ਤੇਰੇ ਵਰਗਾ ਸਿੱਖ ਭਾਈ ਦੇਖਣਾ ਔਖਾ ਹੀ ਹੈ
ਮਨ ਸਾਲ ਹੋਏ ਮੇਰ ਤੁਮ ਰਾਖੋ ਜਗ ਚੇਰ
ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਗੇ ਚਲੋ ਭਾਈ ਹੁਣ ਅਰਦਾਸ ਜਿਹੜੀ ਹੈ ਨਾ ਅਕਾਟਵੀਂ ਅਰਦਾਸ ਕਰਦੇ ਹੈ ਮਨ ਸਾਲ ਹੋਏ ਮੇਰ ਸਾਲ ਹੁੰਦਾ ਸਿੱਧਾ ਮਹਾਰਾਜ ਮੇਰਾ ਮਨ ਜਿਹੜਾ ਤੁਹਾਡੇ ਚਰਨਾਂ ਵੱਲ ਨੂੰ ਸਿੱਧਾ ਰਹੇ ਇਹ ਕਿਰਪਾ ਕਰੋ ਮੇਰਾ ਮਨ ਕਿਤੇ ਹੋਰ ਜਾਵੇ ਨਾ ਅਤੇ ਅੱਗੇ ਲਿਖਿਆ ਹੋਇਆ ਮੈਨੂੰ ਜੱਗ ਦੇ ਝਗੜਿਆਂ ਤੋਂ ਬਚਾ ਕੇ ਰੱਖਿਓ ਕਿਰਪਾ ਰੱਖਿਓ ਸੰਸਾਰ ਵਿਚ ਬੜੇ ਝਗੜੇ ਝੇੜੇ ਕਈ ਪ੍ਰਕਾਰ ਦੀਆਂ ਗੱਲਾਂ ਨੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਸੋ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਆਪੇ ਝਗੜ ਚੁਕਾਵੇ ਇਹਦੇ ਅਖੀਰ ਤੇ ਜਾ ਕੇ ਪੰਗਤੀ ਉਚਾਰਨ ਕੀਤੀ ਕਿ ਮਹਾਰਾਜ ਆਪੇ ਹੀ ਝਗੜੇ ਮੁਕਾਉਂਦੇ ਨੇ ਸੰਸਾਰ ਦੇ ਝੇੜਿਆਂ ਤੋਂ ਜੰਜਾਲਾਂ ਤੋਂ ਧੰਦਿਆਂ ਤੋਂ ਝਗੜਿਆਂ ਤੋਂ ਫਜ਼ੂਲ ਦੇ ਲੜਾਈ ਝਗੜੇ ਤੋਂ ਬਚਾ ਕੇ ਰੱਖੋ ਮੇਰਾ ਮਨ ਹਰ ਵਕਤ ਆਪਦੇ ਚਰਨਾਂ ਵੱਲ ਨੂੰ ਸਿੱਧਾ ਰਹੇ
ਗੁਰਪਗ ਬਿਸਰਾਮ ਠਹਿਰੇ ਮਨ ਧਿਆਨ
ਇਹ ਸਤਿਗੁਰੂ ਕਿਰਪਾ ਕਰੋ ਮੇਰਾ ਮਨ ਆਪਦੇ ਚਰਨਾਂ ਦੇ ਵਿਚ ਟਿਕੇ ਜੁੜਿਆ ਰਹੇ ਤੇ ਮੇਰਾ ਹਮੇਸ਼ਾ ਧਿਆਨ ਤੁਹਾਡੇ ਵਿਚ ਲੱਗਿਆ ਰਹੇ ਤੁਹਾਡੇ ਦਰਸ਼ਨਾਂ ਵਿਚ ਧਿਆਨ ਤੁਹਾਡੇ ਚਰਨਾਂ ਚ ਮਨ ਲੱਗਿਆ ਰਹੇ ਮਨ ਮੇਰਾ ਕਿਸੇ ਪਾਸੇ ਨਾ ਜਾਵੇ
ਤਰਨ ਕੀ ਤਰਨ ਆਏ ਸਤਿਗੁਰ ਸਹਾਏ
ਹੁਣ ਜਦੋਂ ਬੱਚਾ ਜਵਾਨ ਹੋ ਜੇ ਜਾਂ ਆਪ ਦੀ ਜਵਾਨੀ ਹੈ ਤਾਂ ਵੀ ਬੇਨਤੀ ਕਰੇ ਤਰਨ ਕੀ ਤਰਨ ਆਈ ਜਵਾਨ ਦੀ ਜਿਹੜੀ ਜਵਾਨੀ ਹੈ ਇਹ ਚ ਹੁਣ ਇਹਨੂੰ ਬਚਾ ਕੇ ਰੱਖੋ ਵਿਸ਼ਿਆਂ ਤੋਂ ਵਿਕਾਰਾਂ ਤੋਂ ਮਾੜਿਆਂ ਐਬਾਂ ਤੋਂ ਮਾੜਿਆਂ ਕੰਮਾਂ ਤੋਂ ਸਿੱਖੀ ਤੋਂ ਭਟਕ ਨਾ ਜਾਵੇ ਕਿਰਪਾ ਰੱਖਿਓ ਇਹਨੂੰ ਸਿੱਖੀ ਬਖਸ਼ੋ ਜਦ ਕਿ ਜੇ ਉਹ ਵਾਲ ਕਟਾਉਣ ਲੱਗਦਾ ਉਦੋਂ ਕੋਲ ਆਪਾਂ ਭਾਈ ਦੇ ਗੁਰਦੁਆਰੇ ਵੀ ਹੁਣ ਉਹ ਅਰਦਾਸ ਕਰੀਏ ਬਹੁਤ ਕੇਸ ਕੱਟਣ ਲੱਗਿਆ ਉਹ ਬਚਪਨ ਤੋਂ ਹੀ ਕਹਿਣਾ ਸੀ ਮਹਾਰਾਜ ਇਹ ਪੱਕਾ ਸਿੱਖ ਰਹੇ ਇਹ ਗਲਤ ਪਾਸੇ ਨਾ ਜਾਵੇ ਸਿੱਖੀ ਜਦ ਤੱਕ ਮੰਗਦਿਆਂ ਮੰਗਦਿਆਂ